SBS Radio.
SBS.
O SBS.
SBS.
O SBS.
SBS Radio.
ਹਾਜ਼ਰੀਨ ਇਸ ਵੇਲੇ ਟੈਲੀਫੋਨ ਦੇ ਜ਼ਰੀਏ ਸਾਡੇ ਨਾਲ ਇੱਕ ਬੜੇ ਹੀ ਮਹਿਨਾਜ਼ ਸ਼ਖਸੀਅਤ ਜੁੜੇ ਹਨ। ਰਵਨੀਕ ਸਿੰਘ ਇਹਨਾਂ ਦਾ ਨਾਮ ਹੈ, ਪਰ ਇੱਕ ਹੋਰ ਵੀ ਨਾਮ ਤੋਂ ਇਹ ਜਾਣੇ ਜਾਂਦੇ ਹਨ ਜੋ ਇਹਨਾਂ ਦਾ ਥਾਈ ਨਾਮ ਹੈ, ਆਪਿਚਾਏ ਸਕੁਲ ਸਿਰਯਦੇਜ, ਅਗਰ ਮੈਂ ਇਸਦਾ ਠੀਕ ਉਚਾਰਨ ਕਰ ਰਹੀ ਹਾਂ। ਅਤੇ ਇਸ ਵੇਲੇ ਮੈਲਬਰਨ ਆਏ ਹੋਏ ਹਨ ਕੁਛ ਕਾਨਫਰੰਸਿਸ ਦੇ ਸਿਲਸਿਲੇ ਵਿੱਚ, ਅਤੇ ਅਸੀਂ ਗੱਲਬਾਤ ਕਰਨ ਲੱਗੇ ਹਾਂ ਕਿਉਂਕਿ ਇਹਨਾਂ ਨੇ ਇੱਕ ਬੜਾ ਹੀ ਵੱਡਾ ਬਿਜ਼ਨਸ ਅਦਾਰਾ ਖੜ੍ਹਾ ਕੀਤਾ ਹੋਇਆ ਹੈ ਜਿਸ ਬਾਰੇ ਹੁਣ ਗੱਲਬਾਤ ਕਰਦੇ ਹਾਂ। ਰਵਨੀਕ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ ਇਸ ਵੇਸ ਪੰਜਾਬੀ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫੋਰ ਦ ਵਾਰਮ ਵੈਲਕਮ ਜੀ।
ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਤੁਹਾਡੇ ਨਾਮ ਬਾਰੇ ਮੈਨੂੰ ਪੁੱਛਣਾ ਹੀ ਪਵੇਗਾ, ਕਿਉਂਕਿ ਮੈਂ ਜਦ ਥੋੜ੍ਹਾ ਬਹੁਤ ਰਿਸਰਚ ਕਰ ਰਹੀ ਸੀ ਤੁਹਾਡੇ ਬਾਰੇ, ਤੁਹਾਡੇ ਕੰਮ ਬਾਰੇ, ਖਾਸਕਰ MSL ਸੋਫਟਵੇਅਰ ਜੋ ਤੁਸੀਂ ਆਪ ਉਹ ਅਦਾਰਾ ਖੜ੍ਹਾ ਕੀਤਾ ਹੈ, ਨਾਮ ਤੁਹਾਡਾ ਨਿਕਲਦਾ ਹੈ ਆਪਿਚਾਏ ਸਕੁਲ ਸੂਰਯਦੇਜ, ਇਸ ਦਾ ਮਤਲਬ ਕੀ ਹੈ ਅਤੇ ਤੁਹਾਡੇ ਦੋ ਨਾਂ ਕਿਉਂ ਹਨ ਜੀ?
ਹਾਂਜੀ, ਇਹ ਹੁੰਦਾ ਜਿਹੜੇ ਥਾਈਲੈਂਡ ਵਿੱਚ ਬੋਰਨ ਨੇ ਉਹਨਾਂ ਦਾ ਕੰਪਲਸਰੀ ਹੋ ਜਾਂਦਾ ਕਿ ਬਰਥ ਸਰਟੀਫਿਕੇਟ ਵਿੱਚ ਉਹਨਾਂ ਨੂੰ ਇੱਕ ਨਾਮ ਲਿਖਣਾ ਪੈਂਦਾ ਕਿਉਂਕਿ ਉੱਥੇ ਦੀ ਨੈਸ਼ਨਲ ਲੈਂਗੁਏਜ ਥਾਈ ਹੈ, ਉਹ ਨਾਮ ਤਾਂ ਥਾਈ ਵਿੱਚ ਲਿਖਾਉਣਾ ਪੈਂਦਾ। ਤੇ ਪਹਿਲੇ ਤੇ ਐਕਚੁਲੀ ਜਦ ਤੱਕ ਮੈਂ ਯੰਗ ਸੀ, 18 ਸਾਲ ਉਮਰ ਤੱਕ ਮੇਰਾ ਆਫੀਸ਼ੀਅਲ ਲਾਸਟ ਨੇਮ ਸਿੰਘ ਸੀ। ਉਹ ਫਿਰ ਕੋਈ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕਿ ਗਵਰਨਮੈਂਟ ਸੋਚਦੀ ਕਿ ਬਹੁਤ ਸਾਰੇ ਸਿੰਘ ਹੋ ਗਏ ਇੱਥੇ, ਇੱਕ ਵੱਡੀ ਸੀ ਫੈਮਿਲੀ ਲੱਗਦੀ ਹੈ, ਤੇ ਉਹਨਾਂ ਨੇ ਕਿਹਾ ਸੀ ਫਾਈਂਡ ਵੇ ਟੂ ਡਿਸਟਿੰਗੁਇਸ਼ ਆਪਸ ਵਿੱਚ। ਤੇ ਫਿਰ ਇੱਥੇ ਫਿਰ ਪ੍ਰੈਕਟਿਸ ਹੋ ਗਈ, ਬਹੁਤ ਸਾਰਿਆਂ ਨੇ ਜਾ ਕੇ ਇੱਕ ਥਾਈ ਲਾਸਟ ਨੇਮ ਅਡੋਪਟ ਕਰ ਲਿਆ, ਤੇ ਫਿਰ ਮੇਰਾ ਵੀ ਆ ਗਿਆ, ਕਿਸੇ ਰਿਸ਼ਤੇਦਾਰ ਨੇ ਕੀਤਾ ਸੀ ਥਾਈ ਲਾਸਟ ਨੇਮ, ਉਹਨਾਂ ਦਾ ਫਿਰ ਅੱਗੋ ਲੈ ਲਿਆ, ਉਹ ਫਿਰ ਥਾਈ ਲਾਸਟ ਨੇਮ ਅਡੋਪਟ ਹੋ ਗਿਆ। ਵੈਸੇ ਆਇਡੈਂਟੀ ਸਾਡੀ ਹੈ, ਹਲੀ ਵੀ ਇੰਡੀਅਨ ਹੀ ਹੈ, ਸਿੱਖ ਹੀ ਆ, ਲਾਈਫ ਸਟਾਈਲ ਸਾਰਾ ਕੁਛ, ਪਰ ਥਾਈ ਨੇਮ ਦੇ ਨਾਲ ਜਾਣੇ ਜਾਂਦੇ ਹਾਂ ਬਿਜ਼ਨਸ ਸਰਕਲ ਵਿੱਚ। ਮੇਰੇ ਥਾਈ ਨੇਮ ਦਾ ਮੀਨਿੰਗ ਹੈ, ਫਸਟ ਨੇਮ ਦਾ ਮੀਨਿੰਗ ਹੈ ਗ੍ਰੇਟ ਵਿਕਟਰੀ, ਅਤੇ ਲਾਸਟ ਨੇਮ ਸੂਰਿਆ ਦਾ ਆਉਂਦਾ ਜੀ, ਰਿਲੇਟਡ ਟੂ ਦ ਸਨ।
ਅੱਛਾ, ਅਪਿਚਾਏ ਦਾ ਮਤਲਬ ਹੈ ਗ੍ਰੇਟ ਵਿਕਟਰੀ।
ਹਾਂਜੀ
ਹਾਂਜੀ, ਦੂਜਾ ਨਾਂ ਜਿਹੜਾ ਹੈ ਸਕੁਲ ਸਿਰਯਦੇਜ, ਇਸ ਦਾ
ਸੂਰਿਆ ਆ ਜਾਂਦਾ ਸਰ ਸਨ। ਹਾਂਜੀ,
ਠੀਕ ਹੈ, ਇਸ ਬਾਰੇ ਚਲੋ ਮੈਂ ਅੱਗੇ ਚੱਲ ਕੇ ਹੋਰ ਤੁਹਾਨੂੰ ਪੁੱਛਾਂਗੀ, ਪਰ ਪਹਿਲਾਂ ਮੈਂ ਜ਼ਿਕਰ ਜ਼ਰੂਰ ਕਰ ਲਵਾਂ ਕਿ ਤੁਸੀਂ ਬਕਾਇਦਾ ਇੱਥੇ ਆਸਟ੍ਰੇਲੀਆ ਆਏ, ਮੈਲਬਰਨ ਯੂਨੀਵਰਸਿਟੀ 'ਚ ਤੁਸੀਂ ਪੜ੍ਹਾਈ ਹਾਸਲ ਕੀਤੀ, ਫਿਰ ਉੱਥੇ ਦੁਬਾਰਾ ਬੈਂਕੋਕ ਜਾ ਕੇ ਤੁਸੀਂ ਆਪਣਾ ਜਿਹੜਾ ਸੋਫਟਵੇਅਰ ਦਾ ਬਿਜ਼ਨਸ ਸ਼ੁਰੂ ਕੀਤਾ। ਸ਼ੁਰੂਆਤ ਬੜੀ ਹੀ ਔਖੀ ਹੋਈ ਹੋਵੇਗੀ, ਕਿਸੇ ਵਾਸਤੇ ਵੀ ਸੌਖੀ ਨਹੀਂ ਹੁੰਦੀ, ਦੱਸੋ ਕਿਵੇਂ ਤੁਸੀਂ ਇਹ ਬਿਜ਼ਨਸ ਐਮਪਾਇਰ, ਅਗਰ ਮੈਂ ਕਹਾਂ, ਉਹਨੂੰ ਖੜਾ ਕੀਤਾ
ਜੀ? ਇਹ ਤਾਂ ਪਹਿਲਾਂ ਮੈਂ ਕਹਾਂਗਾ ਰੱਬ ਦੀ ਕਰਨੀ ਹੈਗੀ ਹੈ, ਅਸੀਂ ਤਾਂ ਬਸ ਆਪਣਾ ਕੰਮ ਕਰ ਰਹੇ ਹਾਂ। ਜਦੋਂ ਮੈਂ ਇੱਥੋਂ ਪੜ੍ਹਾਈ ਖਤਮ ਕੀਤੀ, ਮੈਂ ਇੱਥੇ ਇੱਕ ਸਾਲ ਜੋਬ ਕੀਤੀ, ਅਤੇ ਕੋਈ ਸੋਫਟਵੇਅਰ ਕੰਪਨੀ ਸੀ, ਅਤੇ ਉਹਨਾਂ ਨੂੰ ਮੈਂ ਕਿਹਾ ਸੀ ਕਿ ਮੈਂ ਤੁਹਾਡਾ ਸੋਫਟਵੇਅਰ ਮੈਂ ਕੋਸ਼ਿਸ਼ ਕਰਾਂਗਾ ਵਾਪਸ ਜਾ ਕੇ ਏਸ਼ੀਆ 'ਚ ਵੇਚਣ ਵਾਸਤੇ। ਉਹ ਕਾਫੀ ਇੰਟਰਸਟਿਡ ਹੋ ਗਏ ਸਨ, ਉਹਨਾਂ ਨੇ ਬਕਾਇਦਾ ਮੈਨੂੰ ਟ੍ਰੇਨਿੰਗ ਦਿੱਤੀ, ਸਾਲ 'ਚ ਕਾਫੀ ਕੁਛ ਸਿੱਖਿਆ। ਫਿਰ ਕਿਸਮਤ ਸੀ, ਵਾਪਸ ਗਿਆ, ਹੋਲੀਡੇ ਸੀ, ਅਤੇ ਕਈ ਲੋਕਾਂ ਨਾਲ ਗੱਲ ਕੀਤੀ, ਉਹਨਾਂ ਦਾ ਇੰਟਰਸਟ ਹੋ ਗਿਆ, ਅਤੇ ਉੱਥੋਂ ਮੈਂ ਸਕਸੈਸਫੁਲੀ ਸੋਫਟਵੇਅਰ ਵੇਚ ਆਇਆ।
ਕਿਹੜੇ ਸਾਲ ਦੀ ਗੱਲ
ਹੈ? ਅਬਾਊਟ 99-2000 ਉਸ ਟਾਈਮ ਦੀ ਗੱਲ ਹੈ ਜੀ।
ਠੀਕ ਹੈ ਜੀ,
ਤੇ ਫਿਰ ਮੈਂ ਜੋ ਵੀ ਮੈਂ ਕਮਾਇਆ ਸੀ ਉਹ ਵਾਪਸ ਬਿਜ਼ਨਸ ਵਿੱਚ ਪਾਤਾ, ਬਿਜ਼ਨਸ ਸ਼ੁਰੂ ਹੋ ਗਿਆ ਮੇਰਾ। ਪਰ ਬਿਜ਼ਨਸ ਜਦੋਂ ਸ਼ੁਰੂ ਕਰੀਦਾ ਅਪਸ ਐਂਡ ਡਾਊਨਸ ਤੇ ਬਹੁਤ ਸਾਰੇ ਹੁੰਦੇ ਨੇ
ਜੀ,
ਸੋ ਕਾਫੀ ਕੁਛ ਸਿੱਖਿਆ, ਕਾਫੀ ਕੁਛ ਪਾਸ ਹੋਣਾ ਪੜਦਾ, ਤੇ ਫਿਰ ਹੌਲੀ ਹੌਲੀ ਇਸਟੈਬਲਿਸ਼ ਹੋ ਗਿਆ, ਲੈਸਨਸ ਲਰਨਡ ਮਿਲੇ, ਤੇ ਜਦੋਂ ਆਪਣੀ ਸਟਰੈਂਥ ਦਾ ਪਤਾ ਲੱਗਿਆ ਆਪਣੇ
$2,000 ਸਨ ਜਦ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕੀਤਾ, ਤੇ ਹੁਣ ਵੱਧ ਕੇ ਕਿੰਨਾ ਕੁ ਬਣ ਗਿਆ ਸਾਡੇ ਸਰੋਤਿਆਂ ਨੂੰ ਦੱਸੋ।
ਹਾਂਜੀ, ਮੈਂ ਮੇਰੀ ਸੇਵਿੰਗ ਸੀ ਇੱਥੇ, ਪਹਿਲੇ ਸਾਲ ਦੀ ਮੈਂ ਇੱਥੇ ਕੰਮ ਕੀਤੀ ਸੀ, ਉਦੋਂ ਮੈਂ ਮੇਰੇ ਖਿਆਲ ਮੈਂ $2,000 ਸਨ, ਤੇ ਮੈਂ ਉਹ ਲਗਾਤੇ ਸਨ ਬਿਜ਼ਨਸ ਵਿੱਚ, ਜੋ ਵੀ ਮੇਰੇ ਖਰਚੇ ਸਨ ਉਦੋਂ ਉੱਥੋਂ ਸ਼ੁਰੂ ਹੋਏ, 2000 ਉੱਥੋਂ ਮੇਰੀ ਹੰਬਲ ਬਿਗਿਨਿੰਗ ਸੀ। ਮੈਂ ਫਾਸਟ ਫਾਰਵਰਡ ਕਰਾਂਗਾ ਜੋ ਵੀ ਯੂ ਨੋ ਜਰਨੀ ਸੀ ਮੇਰੀ। 2016 ਵਿੱਚ ਮੈਂ ਆਪਣੀ ਕੰਪਨੀ ਸਟਾਕ ਮਾਰਕੀਟ ਵਿੱਚ ਲਿਸਟ ਕਰ ਲਈ ਸੀ।
ਠੀਕ ਹੈ।
ਸੋ ਉਹ ਹੈਗਾ ਸੀ ਇੱਕ ਮਾਈਲਸਟੋਨ ਜਿਹੜਾ ਬੜੇ ਲੋਕ ਵੇਖਦੇ ਨੇ ਕਿ ਅੱਛਾ ਯੂ ਨੋ ਯੂ ਕਮ ਟੂ ਦੈਟ ਪੁਆਇੰਟ ਨਾਓ, ਕਿਉਂਕਿ ਜੈਸੇ ਥਾਈਲੈਂਡ ਦੀ ਮਾਰਕੀਟ ਵਿੱਚ ਕੋਈ 7 ਲੱਖ ਜਾਂ 10 ਲੱਖ ਕੋਈ ਕੰਪਨੀਆਂ ਨੇ, ਸਟਾਕ ਮਾਰਕੀਟ ਵਿੱਚ ਖਾਲੀ 700 ਨੇ ਜੇ ਟ੍ਰੇਡ ਹੋ ਰਹੀਆਂ ਨੇ।
Right. So
it's a very distinguished and very hard to achieve this milestone on that. Oh, fair Vaigru mer kiti hai sade utte assi karde rahe apne track is lage rahe, finally we came to that milestone.
ਵਾਹ, ਸੋ ਪਬਲਿਕਲੀ ਲਿਸਟਿਡ ਵੀ ਹੈ ਅਤੇ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਨੂੰ 2014 ਵਿੱਚ ਆਸਟ੍ਰੇਲੀਅਨ ਐਮਬੈਸੀ ਔਂਟਰਪ੍ਰਨੋਰ ਅਵਾਰਡ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਤੁਹਾਨੂੰ ਬਹੁਤ ਸਾਰੇ ਹੋਰ ਅਵਾਰਡ ਮਿਲੇ ਹਨ। ਅਗਰ ਮੈਂ ਗਲਤ ਨਹੀਂ ਹਾਂ, ਜਿਹੜਾ ਥਾਈਲੈਂਡ ਦਾ ਸਮੁੱਚਾ ਥਾਈਲੈਂਡ ਦਾ ਬੈਂਕਿੰਗ ਸਿਸਟਮ ਹੈ ਉਹ ਤੁਹਾਡੇ ਬਿਰਾਏ ਸੋਫਟਵੇਅਰ 'ਤੇ ਹੀ ਚੱਲਦਾ ਹੈ।
ਹਾਂਜੀ, ਕਾਫੀ ਕੁਛ ਜਿਹੜਾ ਬੈਂਕਿੰਗ ਸਿਸਟਮ ਹੈ ਉਹ ਮੇਰੇ ਸਿਸਟਮ ਇੰਪਲੀਮੈਂਟਡ ਸਿਸਟਮ ਜੋ ਮੈਨੇ ਮੇਰੇ ਕੰਪਨੀ ਮੇਰੇ ਟੀਮ ਨੇ ਬਣਾਏ ਸਨ ਉਹਨਾਂ ਉੱਤੇ ਚੱਲਦੇ ਨੇ। ਕਈ ਜਿਹੜੇ ਟੈਲਰ ਜਾਂ ਕੋਈ ਯੂਜ ਕਰ ਰਹੇ ਨੇ ਬੈਕ ਆਫ ਦਾ ਹਾਊਸ ਬਿਹਾਈਂਡ ਦਾ ਸੀਨ ਸਾਡੇ ਸਿਸਟਮ ਚੱਲਦੇ ਨੇ ਜੀ।
ਅੱਛਾ ਜੀ।
SBS ਰੇਡੀਓ
ਤੇ ਈ ਟੂਰਿਜ਼ਮ ਨਾਲ ਵੀ ਤੁਹਾਡਾ ਨਾਮ ਬਹੁਤ ਜੁੜਿਆ ਜਾ ਰਿਹਾ ਹੈ।
ਹਾਂਜੀ ਹਾਂਜੀ, ਟੂਰਿਜ਼ਮ ਦਾ ਮੇਰਾ ਐਕਚੁਲੀ ਕਾਫੀ ਪੈਸ਼ਨ ਹੈ, ਕਾਫੀ ਇੰਟਰਸਟ ਹੈ। ਇੱਕ ਤੇ ਮੇਰੇ ਫੈਮਿਲੀ ਪਿੱਛੇ ਉਹਨਾਂ ਦੇ ਬੈਕਗ੍ਰਾਉਂਡ ਦੇ ਵੀ ਹੋਟਲਸ ਓਨ ਕਰਦੇ ਨੇ, ਸੋ ਉੱਥੋਂ ਬਹੁਤ ਕੁਝ ਸਿੱਖਣਾ ਮਿਲਿਆ। ਵੈਸੇ ਮੈਂ ਆਪਣੀ ਬਿਜ਼ਨਸ ਸ਼ੁਰੂ ਕੀਤੀ ਸੀ, ਮੈਂ ਫੈਮਿਲੀ ਕੋਲੋਂ ਪੈਸੇ ਬੋਰੋ ਨਹੀਂ ਕੀਤੇ, ਇਸ ਤਰ੍ਹਾਂ ਨਹੀਂ ਲਏ। ਮੇਰਾ ਆਈਡੀਆ ਹੈ ਕਿ ਐਵਰੀ ਬਿਜ਼ਨਸ ਸ਼ੁੱਡ ਬੀ ਇੰਡੀਪੈਂਡੈਂਟ ਐਂਡ ਸਸਟੇਨੇਬਲ ਔਨ ਇਟਸ ਓਨ। ਹਰ ਬਿਜ਼ਨਸ ਸਸਟੇਨੇਬਲ ਨਾ ਹੋਏ ਤੇ ਉਹਨੂੰ ਨਾ ਹੀ ਕਰੋ ਚੰਗੇ। ਪਰ ਪੈਸ਼ਨ ਮੇਰਾ ਹਰ ਵਕਤ ਰਿਹਾ, ਇੰਟਰਸਟ ਰਿਹਾ, ਕਿਉਂਕਿ ਟੂਰਿਜ਼ਮ ਬਹੁਤ ਸਾਰੇ ਲੋਕ ਇੰਪਲੋਏ ਕਰਦਾ ਹੈ। ਕੰਟਰੀ ਦੀ ਇਮੇਜ ਹੁੰਦੀ ਹੈ, ਅਸੀਂ ਕਿਤੇ ਜਾਂਦੇ ਹਾਂ ਟਰੈਵਲ ਵਾਸਤੇ, ਸਾਡਾ ਪਰਸੈਪਸ਼ਨ ਉਸ ਕੰਟਰੀ ਦਾ ਜੋ ਅਸੀਂ ਵਾਪਸ ਲੈ ਕੇ ਆਉਂਦੇ ਹਾਂ, ਉਹ ਕੰਟਰੀ ਦੀ ਇਮੇਜ ਨਾਲ ਲੈ ਕੇ ਆਉਂਦੇ ਹਾਂ, ਐਕਸਪੀਰੀਅੰਸ ਲੈ ਕੇ ਆਉਂਦੇ ਹਾਂ। ਤੇ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਨੇ, ਜੈਸੇ ਰੈਸਟੋਰੈਂਟਸ ਹੋ ਗਏ, ਹੋਟਲਸ ਹੋ ਗਏ, ਟਰੈਵਲ ਏਜੰਸੀਜ਼ ਹੋ ਗਈਆਂ, ਇਹ ਸਾਰੇ ਜੁੜੇ ਹੋਏ ਨੇ ਇੱਕ ਇੰਡਸਟਰੀ ਨਾਲ। ਉਹਦੀ ਫਿਰ ਫਰਦਰ ਇੰਪਲੋਇਮੈਂਟ ਹੁੰਦੀ ਹੈ, GDP ਦੀ ਕੰਟਰੀਬਿਊਸ਼ਨ ਹੁੰਦੀ ਹੈ, ਇਕਾਨਮੀ ਦੀ ਕੰਟਰੀਬਿਊਸ਼ਨ ਹੁੰਦੀ ਹੈ। ਇਹ ਮੇਰੇ ਹਿਸਾਬ ਨਾਲ ਬੜਾ ਵੱਡਾ ਸਟਰੈਂਥ ਹੈ ਇੱਕ ਕੰਟਰੀ ਦਾ।
ਸਹੀ।
ਪਰ ਮੈਨੂੰ ਲੱਗਦਾ ਹੈ ਕਿ ਇਸ ਇੰਡਸਟਰੀ ਚ ਸਾਰੇ ਆਪੋ ਆਪਣੇ ਤਰੀਕੇ ਨਾਲ ਇੰਡੀਵਿਜੁਅਲੀ ਕੰਮ ਕਰਦੇ ਨੇ ਤੇ ਕਾਫੀ ਟੈਕਨੋਲੋਜੀ ਵਿੱਚ ਵੀ ਕਾਫੀ ਬਿਹਾਈਂਡ ਨੇ।
ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗੇ ਜਜ਼ਬਾਤ ਇਸ ਕਰਕੇ ਲੱਗ ਰਹੇ ਹਨ। ਪਹਿਲੀ ਗੱਲ ਤਾਂ ਇੰਨੀ ਸੋਹਣੀ ਤੁਸੀਂ ਪੰਜਾਬੀ ਬੋਲਦੇ ਹੋ, ਭਾਵੇਂ ਤੁਹਾਡਾ ਜੰਪਲ ਉੱਥੇ ਥਾਈਲੈਂਡ ਦਾ ਹੈ। ਸਿਹਤ ਸੁਭਾਅ 'ਚ ਗੱਲ ਕਰ ਰਹੇ ਹੋ ਬਹੁਤ ਹੀ ਹਲੀਮੀ ਨਾਲ, ਹਿਊਮਿਲਿਟੀ ਜਿਹੜੀ ਤੁਹਾਡੀ ਹੈ ਉਹ ਬਿਲਕੁਲ ਸਾਹਮਣੇ ਆ ਰਹੀ ਹੈ। ਸੋ ਸ਼ਾਇਦ ਮੈਂ ਸੰਕੋਚ ਵੀ ਕਰੀ ਹਾਂ ਤੁਹਾਨੂੰ ਪੁੱਛਣ ਨੂੰ, ਪਰ ਅਗਰ ਮੈਂ ਪੁੱਛਾਂ ਤੁਹਾਨੂੰ MSL ਦਾ ਵਰਥ ਕੀ ਹੈ ਇਸ ਵੇਲੇ, ਕਿੰਨਾ ਵੱਡਾ ਅਦਾਰਾ ਹੈ, ਕਿੰਨੇ ਇੰਪਲੋਈਜ਼ ਹਨ, ਕਿੰਨੀ ਕਮਾਈ ਕਰਦੀ ਹੈ ਤੁਹਾਡੀ ਕੰਪਨੀ?
ਐਕਚੁਲੀ ਮੈਂ ਮੇਰੀ ਰਿਕੁਐਸਟ ਸੀ ਇੱਥੇ ਦੀ ਆਰਗੇਨਾਈਜ਼ਰ ਕਿ ਮੈਂ ਇੱਥੇ ਆਊਂਗਾ, ਮੈਂ ਫਿਗਰਸ ਦੀ ਗੱਲ ਨਹੀਂ ਕਰਾਂਗਾ।
ਠੀਕ ਹੈ।
ਕਿ ਮੈਨੂੰ ਲੱਗਦਾ ਹੈ ਜਦੋਂ ਵੀ ਮੈਂ ਜਿੱਥੇ ਜਾਂਦਾ ਲੋਕ ਫਿਗਰਸ ਨਾਲ ਦੱਸ ਕੇ ਉਹ ਲੋਕਾਂ ਨੂੰ ਹੋਰ ਨੂੰ ਇੰਟੀਮੀਡੇਟ ਕਰਦੇ ਨੇ, ਉਹ ਦੂਰ ਹੋ ਜਾਂਦੇ ਨੇ, ਗੈਪ ਆ ਜਾਂਦਾ ਹੈ ਆਡੀਅੰਸ ਜਿਹੜਾ ਜਿਹੜਾ ਬਿਜ਼ਨਸਮੈਨ ਸਟੇਜ ਉੱਤੇ ਬੈਠਾ ਹੁੰਦਾ ਹੈ। ਮੈਂ ਤੁਹਾਨੂੰ ਇੰਨਾ ਕਹਿ ਸਕਦਾ ਕਿ 2015 ਵਿੱਚ ਪਬਲਿਕ ਲਿਸਟਿਡ ਹੋਣ ਤੋਂ ਪਹਿਲਾਂ ਵੀ ਫੋਰਬਸ ਮੈਗਜ਼ੀਨ ਨੇ ਮੈਨੂੰ ਕਵਰ ਸਟੋਰੀ 'ਚ ਫੀਚਰ ਕੀਤਾ ਸੀ ਥਾਈਲੈਂਡ ਵਿੱਚ। ਸੋ ਇਹ ਫਿਗਰਸ ਤੋਂ ਮੈਂ ਦੂਰ ਰਹਿੰਦਾ, ਪਰ ਆਈ ਹੈਵ ਬੀਨ ਕੁਆਇਟ ਲੱਕੀ ਤੇ ਕੁਆਇਟ ਬਲੈਸਡ, ਬਟ ਮੈਂ ਉਹ ਗੈਪ
ਮੇਰੇ ਖਿਆਲ ਇਸ ਜਵਾਬ ਨਾਲ ਤੁਸੀਂ ਹੋਰ ਵੀ ਕਈ ਲੋਕਾਂ ਦਾ ਦਿਲ ਜਿੱਤਿਆ ਹੋਣਾ ਹੈ। ਬਹੁਤ ਚੰਗਾ ਲੱਗਿਆ ਇਹ ਸੁਣ ਕੇ। ਪਰ ਮੈਂ ਵਾਪਸ ਤੁਹਾਡੀ ਪਹਿਚਾਣ ਵੱਲ ਆਉਂਦੀ ਹਾਂ। ਤੁਹਾਡਾ ਨਾਂ ਅਗਰ ਕੋਈ ਪੜ੍ਹੇ, ਤੁਹਾਡੀ ਤਸਵੀਰ ਨਾ ਵੇਖੀ ਹੋਵੇ, ਕਦੀ ਤੁਹਾਨੂੰ ਨਾ ਮਿਲਿਆ ਹੋਵੇ, ਆਪੇ ਚਾਹੇ ਸਕੁਲ ਸੂਰੀਆ ਦੇ ਇਹ ਸੁਣ ਕੇ ਇੱਕਦਮ ਕੋਈ ਪੱਗ ਪਾਇਆ ਹੋਇਆ ਬੰਦਾ ਆ ਜਾਏ ਸਾਹਮਣੇ, ਮੁੱਛ ਦਾੜੀ ਪੂਰਾ ਬਾਨਾ ਦੇਖ ਕੇ, ਕਈ ਲੋਕ ਹੀ ਹੈਰਾਨ ਹੁੰਦੇ ਹੋਣਗੇ ਤੁਹਾਨੂੰ ਪਹਿਲੀ ਵਾਰੀ ਵੇਖ ਕੇ, ਅਗਰ ਉਹਨਾਂ ਨੂੰ ਪਤਾ ਨਾ ਹੋਵੇ ਕਿ ਤੁਹਾਡੀ ਮੂਲ ਪਛਾਣ ਕੀ ਹੈ। ਸੋ ਇਹ ਦੋ ਜਿਸ ਤਰ੍ਹਾਂ ਦੁਨੀਆ ਹੈਗੀਆਂ ਨੇ ਵੱਖਰੀਆਂ ਵੱਖਰੀਆਂ, ਇਹਨਾਂ ਨੂੰ ਤੁਸੀਂ ਕਿਵੇਂ ਬੈਲੈਂਸ ਕਰਦੇ ਹੋ, ਕੀ ਸੰਤੁਲਨ ਬਣਾਉਂਦੇ ਹੋ?
ਹਾਂਜੀ, ਮੇਰੇ ਹਿਸਾਬ ਨਾਲ ਮੇਰੀ ਜਰਨੀ ਜਿਹੜੀ ਹੈਗੀ ਹੈ ਹਾਲੀ ਵੀ ਚੱਲ ਰਹੀ ਹੈ। ਮੈਨੂੰ ਨਹੀਂ ਲੱਗਦਾ ਇੱਕ ਇਨਸਾਨ ਨੂੰ ਆਪਣਾ ਸਕਸੈਸ ਖਾਲੀ ਪੈਸੇ ਨਾਲ ਜੋੜਨਾ ਚਾਹੀਦਾ ਹੈ ਜਾਂ ਬਿਜ਼ਨਸ ਸਕਸੈਸ, ਸਾਰਾ ਕੁਛ ਹੈ। ਆਈ ਥਿੰਕ ਆਪਣੀ ਜਿਹੜੀ ਆਈਡੈਂਟੀ ਹੈ, ਜਿਹੜੇ ਸੰਸਕਾਰ ਹੈ, ਜਿਹੜੇ ਸਾਡੇ ਵੈਲਿਊਸ ਨੇ, ਇਹ ਸਾਨੂੰ ਅੱਗੇ ਲੈ ਕੇ ਜਾਂਦੇ ਨੇ। ਪਰ ਜੇ ਅਸੀਂ ਸੋਚਨੇ ਹਾਂ, ਸਮਝਨੇ ਹਾਂ, ਤੇ ਫਿਰ ਆਈ ਥਿੰਕ ਜਿਹੜਾ ਕਰੀਅਰ ਹੈ ਉਹ ਇੱਕ ਮਾਈਲ ਸਟੋਨ ਹੈ, ਉਹ ਫਾਈਨਲ ਜਰਨੀ ਨਹੀਂ ਹੈਗੀ। ਮੇਰੇ ਹਿਸਾਬ ਨਾਲ ਕਾਫੀ ਜ਼ਿਆਦਾ ਕੰਡੀਸ਼ਨਿੰਗ ਹੋ ਜਾਂਦੀ ਹੈ ਸੋਸਾਇਟੀ ਦੀ, ਜਾਂ ਤੇ ਕੰਪੀਟੀਸ਼ਨ ਕਰਕੇ, ਜਾਂ ਬਿਨ ਪਾਸਡ ਔਨ ਸਾਨੂੰ ਕਿ ਕਰੀਅਰ ਤੇ ਫੋਕਸ ਕਰੋ, ਪੈਸਾ ਬਣਾਓ, ਫਿਰ ਸਾਰਾ ਕੁਛ ਠੀਕ ਹੋ ਜਾਏਗਾ। ਬਟ ਮੇਰੇ ਹਿਸਾਬ ਨਾਲ ਸਾਡੇ ਸਿੱਖੀ ਵਿੱਚ, ਜੀਵਨ ਵਿੱਚ, ਦੇਰ ਇਜ਼ ਮਚ ਮੋਰ ਟੂ ਦੈਟ। ਇਹ ਆਈਡੈਂਟੀਟੀਜ਼ ਪਹਿਲੇ ਡਿਫਰੈਂਟ ਹੁੰਦੀਆਂ ਸਨ, ਪਰ ਜਦੋਂ ਤੁਸੀਂ ਇੱਕ ਸਟੇਜ ਤੇ ਪਹੁੰਚ ਜਾਓ, ਫਿਰ ਹੌਲੀ ਹੌਲੀ ਮੇਰੀ ਕੋਸ਼ਿਸ਼ ਹੈ ਕਿ ਮੈਂ ਰੀਅਲ ਮੀਨਿੰਗ ਆਫ ਲਾਈਫ ਨੂੰ ਥੋੜ੍ਹਾ ਅਨਰੈਵਲ ਕਰਾਂ। ਦੇਰ ਮਸਟ ਬੀ ਅ ਪਰਪਸ ਵਾਈ ਆਈ ਐਮ ਬੋਰਨ ਅ ਸਿੱਖ। ਸਿੱਖੀ ਦੀ ਰੀਅਲ ਐਸੈਂਸ ਕੀ ਹੈ, ਰੀਅਲ ਮੀਨਿੰਗ ਕੀ ਹੈ, ਮੈਂ ਕਿਸ ਤਰ੍ਹਾਂ ਉਹਨੂੰ ਨਿਭਾਵਾਂ, ਕਿਸ ਤਰ੍ਹਾਂ ਜੁੜਾਂ। ਉਹ ਜਿਹੜੀ ਸੈਟਿਸਫੈਕਸ਼ਨ ਹੈ ਉਹ ਡੈਫੀਨੇਟਲੀ ਖੋਜ ਕਰਨੀ ਪੈਂਦੀ ਹੈ। ਆਈ ਐਮ ਅ ਫਰਮ ਬਿਲੀਵਰ ਇਨ ਗੁਰਬਾਣੀ। ਆਈ ਐਮ ਨੋਟ ਵੈਰੀ ਰਿਚੁਅਲਿਸਟਿਕ, ਬਟ ਆਈ ਐਮ ਮੋਰ ਸਪਿਰਿਚੁਅਲ। ਤਾਂ ਮੈਂ ਲੱਭਣਾ, ਮੈਂ ਖੋਜ ਕਰਨਾ, ਇਹ ਬਾਣੀ ਜਿਹੜੀ ਸਾਡੀ ਹੈਗੀ ਹੈ ਗੁਰਬਾਣੀ, ਉਹ ਸਾਨੂੰ ਕੀ ਦੱਸਣਾ ਚਾਹੁੰਦੀ ਹੈ। ਸੋ ਮੇਰਾ ਪੂਰਾ ਜਿਹੜਾ ਫੋਕਸ ਹੈ, ਮੇਰੀ ਆਈਡੈਂਟੀ ਸਟਰੈਂਥਨ ਹੋਈ ਹੈ ਹਾਰਡਸ਼ਿਪਸ ਨਾਲ, ਸਕਸੈਸ ਨਾਲ। ਜੋ ਵੀ ਮੇਰੇ ਲਾਈਫ ਵਿੱਚ ਆਇਆ, ਉਹ ਉਹਨੇ ਇੱਕ ਰੋਲ ਪਲੇ ਕੀਤਾ ਕਿ ਮੈਂ ਕਿਸ ਤਰ੍ਹਾਂ ਇਵੋਲਵ ਹੋਇਆ ਇਨਸਾਨ ਨਾਲ, ਐਸ ਅ ਪਰਸਨ, ਐਸ ਅ ਹਿਊਮਨ ਬੀਂਗ।
ਸੋ ਮਤਲਬ ਪੇਸ਼ੇਵਰ ਪੱਧਰ ਜਾਂ ਆਰਥਿਕ ਪੱਧਰ ਨੂੰ ਇੱਕ ਪਾਸੇ ਰੱਖ ਕੇ ਅਧਿਆਤਮਕ ਪੱਧਰ 'ਤੇ ਵੀ ਪ੍ਰਗਤੀ ਕਰਨੀ ਬਹੁਤ ਜ਼ਰੂਰੀ ਹੈ। ਸੋ ਤੁਸੀਂ ਸਾਰਿਆਂ ਨੂੰ ਕਿਸੇ ਤਰ੍ਹਾਂ ਇੱਕੋ ਤਲ 'ਤੇ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਆਪਣੇ ਆਪ ਵਿੱਚ ਹੀ ਬੜੀ ਖੂਬ ਗੱਲ ਹੈ। ਸੋ ਤੁਸੀਂ ਸਟਰਗਲ ਦੀ ਵੀ ਗੱਲ ਕੀਤੀ ਹੈ, ਕੀ MSL ਸਭ ਤੋਂ ਪਹਿਲਾ ਅਦਾਰਾ ਸੀ ਜਿਹੜਾ ਤੁਸੀਂ ਖੜ੍ਹਾ ਕੀਤਾ, ਜਾਂ ਕੋਈ ਹੋਰ ਵੀ ਬਿਜ਼ਨਸ ਤੁਸੀਂ ਚਲਾਇਆ ਸੀ ਅਤੇ ਬਾਅਦ 'ਚ MSL ਬਣਿਆ?
ਹਾਂਜੀ, MSL ਮੇਰਾ ਪਹਿਲਾ ਬਿਜ਼ਨਸ ਸੀ। ਇਹਦੇ ਵਿੱਚ ਕਾਫੀ ਪ੍ਰੋਜੈਕਟ ਜਾਂ ਵੈਸਾ ਕੁਛ ਇਨੀਸ਼ੀਏਟਿਵ ਚੱਲਦੇ ਰਹਿੰਦੇ ਨੇ, ਬਟ ਇਟ ਇਜ਼ ਆਲਵੇਜ਼ ਬੀਨ ਮਾਈ, ਉਹ ਕਹਿੰਦੇ ਨੇ, ਫਸਟ ਬੇਬੀ, ਫਸਟ ਬ੍ਰੇਨ ਚਾਈਲਡ।
ਜੀ,
ਫੋਕਸ ਰੱਖਿਆ ਜੀ। ਇੱਕ ਗੱਲ ਮੈਂ ਯੂਥ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਵੀ ਸੁਣਦੇ ਨੇ, ਜੇ ਮੈਂ ਫੋਕਸ ਰੱਖਿਆ ਤੇ ਫੋਕਸ ਰੱਖਣਾ ਬਹੁਤ ਜ਼ਰੂਰੀ ਹੈ। ਕਈ ਲੋਕ ਹੁੰਦੇ ਨੇ ਦੇ ਗੇਟ ਡਿਸਹਾਰਟਨਡ ਵੈਰੀ ਫਾਸਟ ਅਲੋਂਗ ਦ ਵੇ। ਮੈਂ ਇਨਸਾਨ ਹਾਂ, ਬਹੁਤ ਸਾਰੇ ਟਾਈਮਸ ਆਉਂਦੇ ਨੇ, ਮੁਸ਼ਕਿਲ ਆਉਂਦੇ ਨੇ, ਸੈਲਫ ਡਾਊਟ ਵੀ ਹੁੰਦਾ, ਐਂਗਜ਼ਾਇਟੀ ਵੀ ਹੁੰਦੀ ਹੈ, ਬਟ ਉਹ ਜਿਹੜੇ ਡਾਊਨ ਟਰਨਸ ਆਉਂਦੇ ਨੇ, ਉਹ ਸਾਨੂੰ ਦਿਖਾਉਂਦੇ ਨੇ ਕਿ ਸਾਡਾ ਕੈਰੈਕਟਰ ਕਿੰਨਾ ਸਟਰੋਂਗ ਹੈ ਜਾਂ ਮਜ਼ਬੂਤ ਹੈ ਜਾਂ ਟਹਿਲ ਜਾਂਦਾ ਹੈ। ਤਾਂ ਉਹੀ ਹੈ, ਸਕਸੈਸ ਫੇਲੀਅਰ ਦਾ ਡਿਫਰੈਂਸ ਉੱਥੇ ਹੀ ਆ ਕੇ ਰੁਕ ਜਾਂਦਾ, ਆਪਣੇ ਕੈਰੈਕਟਰ ਉੱਤੇ, ਆਪਣੇ ਐਥਿਕਸ ਉੱਤੇ, ਆਪਣੀ ਸਟਰੈਂਥ ਉੱਤੇ।
ਮਿਹਨਤ,
ਬਾਕੀ ਦੁਨੀਆ ਤੇ ਚੱਲਣੀ ਚੱਲਣੀ ਹੈ।
ਠੀਕ ਹੈ, ਤੇ ਰਵਨੀਕ, ਇੱਕ ਇਹੋ ਜਿਹੀ ਕੋਈ ਸਲਾਹ ਜੋ ਤੁਸੀਂ ਸ਼ਾਇਦ ਬਾਅਦ 'ਚ ਸਿੱਖੇ, ਸਟਰਗਲ ਕਰਕੇ ਸਿੱਖੇ, ਪਰ ਅਗਰ ਉਹ ਸਲਾਹ ਤੁਹਾਨੂੰ ਅੱਜ ਤੋਂ 20 ਸਾਲ ਪਹਿਲਾਂ ਕਿਸੇ ਨੇ ਦਿੱਤੀ ਹੁੰਦੀ ਤੁਹਾਡੇ ਬੜੇ ਕੰਮ ਆਈ ਹੁੰਦੀ, ਉਹ ਕੀ ਸਲਾਹ ਹੋਵੇਗੀ ਜਿਹੜਾ ਅੱਜ ਕੋਈ ਆਪਣਾ ਬਿਜ਼ਨਸ ਅਦਾਰਾ ਖੜਾ ਕਰਨਾ ਚਾਹ ਰਿਹਾ?
ਹਾਂਜੀ, ਮੇਰੀ ਸਲਾਹ ਕਾਫੀ ਫਿਲੋਸੋਫਿਕਲ ਹੈ, ਪਰ ਗੁਰਬਾਣੀ ਵਿੱਚ ਇੱਕ ਵਰਸ ਆਉਂਦਾ ਜੀ, ਮਨ ਜੀਤੇ ਜਗ ਜੀਤ। ਬੜਾ ਟਾਈਮ ਹੋ ਗਿਆ ਬਿਜ਼ਨਸ ਕਰਦਿਆਂ, ਸ਼ੁਰੂ ਵਿੱਚ ਕਾਫੀ ਐਂਗਜ਼ਾਇਟੀ, ਕਾਫੀ ਐਕਸਾਈਟਮੈਂਟ, ਕਾਫੀ ਡਿਸਅਪੋਇੰਟਮੈਂਟ। ਜਿੰਨਾ ਅਸੀਂ ਕਦੀ ਖੁਸ਼ ਹੋਏ, ਕੋਈ ਡੀਲ ਕਲੋਜ਼ ਹੋ ਗਈ, ਕੋਈ ਪੈਸਾ ਆ ਗਿਆ, ਉਹ ਜਿਹੜੇ ਹਾਈਜ਼ ਹੁੰਦੇ ਨੇ, ਜਦੋਂ ਲੋਜ਼ ਆਉਂਦੇ ਨੇ, ਉਹ ਵੀ ਉਨੇ ਹੀ ਲੋਅ ਹੁੰਦੇ ਨੇ, ਉਹ ਬੰਦਾ ਬੜਾ ਸਵਿੰਗ ਕਰਦਾ। ਕਾਫੀ ਲੋਕ ਇਸ ਚੱਕਰ ਵਿੱਚ ਹਾਰ ਜਾਂਦੇ ਨੇ, ਪਰ ਜਿਹੜੀ ਸਭਸੇ ਵੱਡੀ ਜੀਤ ਹੋ ਸਕਦੀ ਹੈ, ਉਹ ਆਪਣੇ ਮਾਇੰਡ ਨੂੰ ਕਿਸ ਤਰ੍ਹਾਂ ਕਾਬੂ ਵਿੱਚ ਰੱਖਣਾ, ਕਿਸ ਤਰ੍ਹਾਂ ਸਟਰੋਂਗ ਐਂਡ ਸਟੇਬਲ ਰੱਖਣਾ। ਮੇਰੇ ਵਾਸਤੇ ਮੈਂ ਬਹੁਤ ਲੱਕੀ ਹਾਂ, ਮੈਨੂੰ ਗੁਰਬਾਣੀ ਸਮਝਣ ਦਾ ਮੌਕਾ ਮਿਲਿਆ, ਯੂਜ ਕਰਨ ਦਾ ਮੌਕਾ ਮਿਲਿਆ, ਐਕਸਪੀਰੀਅੰਸ ਕਰਨ ਦਾ ਮੌਕਾ ਮਿਲਿਆ ਕਿ ਸਾਡਾ ਮਨ ਕਿਤੇ ਫਰਮ ਰਹੇ। ਮੇਰੇ ਹਿਸਾਬ ਨਾਲ ਜੇ ਮੈਨੂੰ ਇਹ ਚੀਜ਼ਾਂ ਪੱਲੋ ਸਮਝ ਆ ਜਾਂਦੀਆਂ, ਤੇ ਫਿਰ ਮੇਰੀ ਸਕਸੈਸ ਇਸ ਤੋਂ ਵੀ ਪੱਲੋ ਆਉਣੀ ਸੀ, ਤੇ ਅੱਜ ਮੈਂ ਕਿਧਰੇ ਹੋਰ ਐਕਸਲਰੇਟ ਹੋ ਕੇ, ਹੋਰ ਇਸ ਤੋਂ ਜ਼ਿਆਦਾ ਕਿਧਰੇ ਹੁੰਦਾ। ਪਰ ਫਿਰ ਵੀ ਦੇ ਰਾਏ ਦਰੁਸਤ ਆਏ, ਸਮਝ ਆ ਗਈ, ਵੀ ਕੀਪ ਟਰਾਇੰਗ, ਵੀ ਕੀਪ ਬਿਲਡਿੰਗ, ਐਂਡ ਦੈਟ ਡੇ ਵੀ ਆ ਜਾਏਗਾ ਜੀ, ਇੱਥੇ ਤੱਕ ਆ ਗਏ ਉੱਥੇ ਤੱਕ ਵੀ ਪਹੁੰਚ ਜਾਏਂਗੇ।
ਅਤੇ ਰਵਨੀਕ, ਅਖੀਰਲਾ ਸਵਾਲ, ਤੁਹਾਡੇ ਸੁਪਨੇ ਕੀ ਹਨ? ਤੁਸੀਂ ਅਗਲੇ 5-10 ਸਾਲਾਂ ਵਿੱਚ ਕੀ ਹਾਸਲ ਕਰਨਾ ਚਾਹੁੰਦੇ ਹੋ?
ਮੈਂ ਵੇਖਣਾ ਚਾਹੁੰਦਾ ਕਿ ਜਿਹੜੇ ਮੇਰੇ ਸਰਾਊਂਡਿੰਗਸ ਨੇ, ਜਿੰਨਾ ਮੇਰੇ ਇਨਵਾਇਰਮੈਂਟ ਨੇੜੇ ਨੇ, ਮੇਰੇ ਮੇਰੇ ਫੈਮਿਲੀ, ਮੇਰੇ ਸੋਸਾਇਟੀ, ਮੇਰੀ ਕੰਟਰੀ, ਮੇਰੇ ਨੇਬਰਹੁੱਡ, ਇਹਨਾਂ ਵਿੱਚ ਪੋਜ਼ਿਟਿਵ ਲਾਈਫ ਸਟਾਈਲ ਦਾ ਕੋਈ ਚੇਂਜਿਸ ਆ ਸਕਣ, ਇਨ ਦਾ ਸੈਂਸ ਕਿ ਮੈਂ ਜਿਸ ਫੀਲਡ 'ਚ ਹਾਂ, ਟੈਕਨੋਲੋਜੀ ਫੀਲਡ 'ਚ ਹਾਂ, ਇਸ ਫੀਲਡ 'ਚ ਬਹੁਤ ਸਾਰੀ ਇਨੋਵੇਸ਼ਨਸ ਆਉਂਦੀਆਂ ਪਈਆਂ ਨੇ। ਮੈਡੀਕਲ ਇਨੋਵੇਸ਼ਨਸ ਹੋ ਗਏ, ਜਾਂ ਟੈਕਨੋਲੋਜੀਕਲ ਹੋ ਗਏ, ਅੱਜ ਕੱਲ੍ਹ ਸਾਰੇ ਫੋਨ ਵਿੱਚ ਨਾਲ ਗੱਲ ਹੋ ਜਾਂਦੀ ਹੈ, ਵੀਡੀਓ ਕਾਲਸ ਹੋ ਜਾਂਦੀ ਹੈ, ਬਹੁਤ ਕੁਛ ਅਸੀਂ ਵੇਖ ਰਹੇ ਹਾਂ। ਪਰ ਮੇਰਾ ਜਦੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਸੀ, ਉਸ ਵਕਤ ਇੰਟਰਨੈਟ ਮਸਾ ਸ਼ੁਰੂ ਹੋਈ ਸੀ, ਅਤੇ ਅੱਜ ਵੇਖੋ ਅਤੇ ਕੱਲ੍ਹ ਦਾ ਸੋਚੋ। ਅਤੇ ਮੇਰਾ ਜਿਹੜਾ ਪੈਸ਼ਨ ਹੈ, ਇੰਟਰਸਟ ਹੈ, ਇਜ਼ ਆਲਵੇਜ ਕਿ ਕੋਈ ਇਨੋਵੇਸ਼ਨ ਵਿੱਚ ਦੁਨੀਆ ਸਫਲ ਹੋ ਜਾਏ, ਜਾਂ ਕਿਸੇ ਦਾ ਭਲਾ ਹੋ ਜਾਏ, ਜਾਂ ਕੋਈ ਚੇਂਜ ਆ ਜਾਏ, ਜਾਂ ਬੈਨੀਫਿਸ਼ਲ ਹੋਏ, ਕੋਈ ਪ੍ਰੋਬਲਮ ਸੋਲਵ ਹੋ ਜਾਏ। ਅੱਜ ਵੀ ਅਸੀਂ ਇਸ ਦਰਮਿਆਨ 'ਤੇ ਬੈਠੇ ਹਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਦੇ ਸਲਿਊਸ਼ਨਸ ਨਹੀਂ ਹੈਗੇ, ਬਹੁਤ ਸਾਰੇ ਲੋਕ ਹੈਲਥ ਇਸ਼ੂਜ਼ ਫਾਈਟ ਕਰ ਰਹੇ ਹੈ, ਬਹੁਤ ਸਾਰੇ ਲੋਕ ਟਾਈਮ ਮੈਨੇਜਮੈਂਟ ਫਾਈਟ ਕਰ ਰਹੇ ਹੈ, ਫੈਮਿਲੀ ਲਾਈਫ, ਬਹੁਤ ਸਾਰੇ ਏਰੀਆਸ ਹੈ ਜਿਸ ਮੈਂ ਅਟੈਂਸ਼ਨ ਹਾਲੀ ਵੀ ਚਾਹੀਦੀ ਹੈ, ਇਨੋਵੇਸ਼ਨ ਚਾਹੀਦੀ ਹੈ, ਚੇਂਜ ਚਾਹੀਦੀ ਹੈ। ਮੇਰੇ ਨਜ਼ਰੀਏ ਨਾਲ ਇਹ ਸਾਰਾ ਕੁਛ ਓਪਰਚੁਨਿਟੀ ਹੈ, ਆਪਣੀ ਕੇਪੇਬਿਲਿਟੀ 'ਤੇ ਡਿਪੈਂਡ ਕਰਦਾ ਹੈ। ਮੈਂ ਚਾਹੁੰਦਾ ਕਿ ਮੈਂ ਇਨਵੋਲਵ ਹੋਵਾਂ, ਥੋੜ੍ਹਾ ਪੋਜ਼ਿਟਿਵ ਡਰਾਈਵ, ਕੋਈ ਚੇਂਜ ਆਏ, 10 ਸਾਲ ਬਾਅਦ, 20 ਸਾਲ ਬਾਅਦ ਮੈਂ ਆਪਣੇ ਆਪ ਨੂੰ ਕਹਿ ਸਕਾਂ ਕਿ ਯੈਸ, ਆਈ ਕੰਟ੍ਰਿਬਿਊਟਿਡ ਟੂਵਰਡਸ ਦਿਸ।
ਬੜੀ ਆਸ਼ਾਵਾਦੀ ਅਤੇ ਸਕਾਰਾਤਮਕ ਸੋਚ ਤੁਸੀਂ ਰੱਖਦੇ ਹੋ, ਤੁਹਾਡੇ ਨਾਲ ਗੱਲ ਕਰਕੇ ਇਹੀ ਮਹਿਸੂਸ ਹੋ ਰਿਹਾ ਹੈ। ਮੈਨੂੰ ਬਹੁਤ ਮਾਣ ਹੈ ਕਿ ਆਸਟ੍ਰੇਲੀਆ ਨਾਲ ਤੁਹਾਡਾ ਕਾਫੀ ਡੂੰਘਾ ਤਲਕ ਹੈ, ਅਤੇ ਸਭ ਤੋਂ ਵੱਡੀ ਮੁਬਾਰਕਬਾਦ ਮੈਂ ਤੁਹਾਨੂੰ ਇਸ ਗੱਲ ਦੀ ਵੀ ਜ਼ਰੂਰ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਪੰਜਾਬੀ ਮਾਂ ਬੋਲੀ ਕਿੰਨੀ ਸੋਹਣੀ ਤਰ੍ਹਾਂ ਬੋਲਦੇ ਹੋ, ਭਾਵੇਂ ਕਿ ਤੁਹਾਡਾ ਜੰਪਲ ਇੰਡੀਆ ਤੋਂ ਬਾਹਰ ਦਾ ਹੈ, ਪੰਜਾਬ ਤੋਂ ਬਾਹਰ ਦਾ ਹੈ। ਸੋ ਬਹੁਤ ਬਹੁਤ ਪੱਧਰਾਂ 'ਤੇ ਤੁਸੀਂ ਵਧਾਈ ਦੇ ਪਾਤਰ ਹੋ ਜੀ। ਰਵਨੀਕ, ਬੜਾ ਹੀ ਚੰਗਾ ਲੱਗਿਆ ਅੱਜ ਤੁਹਾਡੇ ਨਾਲ ਮੁਲਾਕਾਤ ਕਰਕੇ, ਅਤੇ ਕੁਝ ਵੀ ਤੁਸੀਂ ਜਾਣਦੇ ਹੋਏ ਅਗਰ ਸਾਡੇ ਸਰੋਤਿਆਂ ਨੂੰ ਕਹਿਣਾ ਚਾਹੋ ਜ਼ਰੂਰ।
ਥੈਂਕ ਯੂ ਜੀ, ਫਸਟਲੀ ਕੰਪਲੀਮੈਂਟ ਵਾਸਤੇ, ਮੇਰੇ ਵਾਸਤੇ ਮੈਲਬਰਨ ਆਉਣਾ ਕਾਫੀ ਓਨਰ ਹੈ, ਮੈਲਬਰਨ ਨਾਲ ਮੇਰਾ ਜੋਰ ਹੈਗਾ, ਮੈਂ ਇੱਥੇ ਦਾ ਪੜ੍ਹਿਆ ਅਤੇ ਕਾਫੀ ਈਅਰਸ ਇੱਥੇ ਸਪੈਂਡ ਕੀਤੇ ਨੇ। 20 ਸਾਲ ਪਹਿਲਾਂ ਵੀ ਮੈਂ ਆਉਂਦਾ ਸਾਂ ਗੁਰਦੁਆਰਾ ਬਲੈਕਬਰਨ, ਸੇਵਾ ਕਰਨਾ ਸਾਂ, ਬੜਾ ਪਿਆਰ ਮਿਲਿਆ, ਉਹਨਾਂ ਨੇ ਆਪਣਾ ਬੇਟਾ ਬਣਾ ਕੇ ਰੱਖਿਆ, ਮੈਂ ਆਇਆ ਵਾਪਸ, ਉਹੀ ਫੀਲਿੰਗਸ, ਉਹੀ ਮੈਮਰੀਜ਼, ਵੈਲਕਮ, ਇਸ ਲਈ ਮੈਂ ਕਾਫੀ ਅਪਰੀਸ਼ੀਏਟਿਵ ਹਾਂ ਤੇ ਆਮ ਓਨਰਡ।
SBS Radio. Tell us what you think. Rate this podcast on iTunes. It helps other people to find us.